ਚਾਹੇ ਉਹ ਸਿੱਖ ਧਰਮ ਦੀਆਂ ਨੇ, ਹਿੰਦੂ ਦੀ ਧਰਮ ਦੀਆਂ ਨੇ, ਇਸਲਾਮ ਦੀ ਹੈਗੀਆਂ ਨੇ ਜਾਂ ਬੁੱਧਿਜ਼ਮ ਦੇ ਵਿੱਚ ਹੈਗੀਆਂ ਨੇ, ਔਰ ਜਿਹੜੀਆਂ ਚੀਜ਼ਾਂ ਵਿਵਾਦਪੂਰਨ ਹੈਗੀਆਂ ਨੇ ਜਿਹਦੇ 'ਤੇ ਅਨਸੈਸਰੀ ਅਸੀਂ ਮੈਂ ਮੰਨਣਾ ਕਿ ਬਹਿਸ ਕਰਕੇ ਕੁਛ ਕੱਢ ਦੇਣੀ ਆ, ਬੜੇ ਚੈਨਲ 'ਤੇ ਮੈਂ ਦੇਖਦਾ, ਪਰ ਤੁਸੀਂ ਜਾਂ ਤਾਂ ਮੈਨੂੰ ਜਵਾਬ ਦੇ ਦਿਓ ਕਿ ਉਸ ਬਹਿਸ ਦਾ ਕੋਈ ਵੀ ਨਤੀਜਾ ਨਿਕਲਿਆ ਹੋਵੇ। ਜਿਹੜੇ ਲੋਕ ਹਿੰਦੂ ਧਰਮ ਦੇ ਬਾਰੇ ਬਹਿਸ ਕਰ ਰਹੇ ਹੁੰਦੇ ਆ, ਮੈਂ ਸਿੱਖ ਧਰਮ ਦੇ ਬਾਰੇ ਵੀ ਦੇਖਦਾ, ਦਸਮ ਗ੍ਰੰਥ 'ਤੇ ਟੰਡਰੀਆਂ ਵਾਲੇ ਸਾਹਿਬ ਵਾਸਤੇ ਲੜਾਈਆਂ ਹੋ ਰਹੀਆਂ, ਬਹਿਸ ਹੋ ਰਹੀ ਹੈ, ਇਸੇ ਤਰ੍ਹਾਂ ਅਸੀਂ ਇਸ ਬਹਿਸ ਨੂੰ ਵੀ ਬਿਨਾਂ ਮਤਲਬ ਛੇੜ ਲਈਏ ਕਿ ਜੀ ਹਾਂਜੀ ਰਿਸਰਚ ਕਰੋ। ਰਿਸਰਚ ਇੰਨੀ ਕੁ ਬਹੁਤ ਹੈਗੀ ਸਾਡੇ ਲਈ ਕਿ ਅਹਿਮਦੀਆ ਕਮਿਊਨਿਟੀ ਜਿਹੜੀ ਹੈ ਜੀ, ਜੇ ਇਸ ਰਿਸਰਚ ਕੋਈ ਕਮੀ ਪੇਸ਼ੀ ਹੈ ਤਾਂ ਉਹ ਮੈਨੂੰ ਯੂਸਫ ਸਾਹਿਬ ਤੁਸੀਂ ਜ਼ਰੂਰ ਦੱਸੋ ਕਿ ਇਸ ਕਮਿਊਨਿਟੀ ਨੇ ਲਵ ਫੋਰ ਆਲ ਹੇਟਡ ਫੋਰ ਨਨ ਦਾ ਫਲਸਫਾ ਜਿਹੜਾ ਉਹ ਬਿਲਕੁਲ ਲਾਗੂ ਕਰ ਦਿੱਤਾ ਹੈ ਦੁਨੀਆਂ ਦੇ ਵਿੱਚ। ਕਿਤੇ ਵੀ ਕੋਈ ਵੀ ਇਹਨਾਂ ਦਾ ਸ਼ਖਸ ਕਦੇ ਟੈਰਿਸ ਐਕਟੀਵਿਟੀ 'ਚ ਨਹੀਂ ਇਨਵੋਲਵ ਹੋਇਆ, ਇੱਕ ਐਡੀ ਵੱਡੀ ਲੱਖਾਂ ਦੀ ਤਾਦਾਦ ਦੇ ਵਿੱਚ ਕਮਿਊਨਿਟੀ ਹੋਵੇ ਔਰ ਇਹ ਫਲਸਫਾ ਲਾਗੂ ਕਰ ਦੇਣਾ, ਮੇਰੇ ਖਿਆਲ ਦੇ ਨਾਲ ਉਹ ਬੜੀ ਵੱਡੀ ਗੱਲ ਹੈਗੀ ਆ। ਔਰ ਦੂਸਰਾ ਰਹੀ ਗੱਲ ਕੰਟਰੀਜ਼ ਦੀ, ਸੋ ਫਿਰ ਉਹ ਕੰਟਰੀ ਨੂੰ ਅਸੀਂ ਕਿਤੇ ਵੀ ਇਹ ਮਤਲਬ ਨਹੀਂ ਹੈ ਕਿ ਜਦ ਅਸੀਂ ਕੋਈ ਅਹਿਮਦੀਆ ਕਮਿਊਨਿਟੀ ਦੀ ਤਾਰੀਫ ਕਰਦੇ ਹਾਂ ਤਾਂ ਪਾਕਿਸਤਾਨ ਦੀ ਕਿਉਂ ਨਹੀਂ ਕਰਦੇ। ਪਾਕਿਸਤਾਨ ਦੀ ਆਪਣੀ ਤਾਰੀਫ 100 ਜਗ੍ਹਾ 'ਤੇ ਹੈਗੀ ਹੈ, ਹਾਕੀ ਦੇ ਵਿੱਚ ਜੋ ਰਿਕਾਰਡਸ ਪਾਕਿਸਤਾਨ ਦੀ ਟੀਮ ਦੇ ਆ ਉਹ ਇੰਡੀਆ ਦੇ ਵੀ ਨਹੀਂ ਹੈ, ਕਿਸੇ ਟੀਮ ਦੇ ਨਹੀਂ ਆ। ਜਿਹੜੇ ਪੁਰਾਣੇ ਤੁਸੀਂ ਰਿਕਾਰਡ ਦੇਖੋ ਵਰਲਡ ਕੱਪ ਦੇ ਵਿੱਚ ਜੋ ਪਾਕਿਸਤਾਨ ਦੀ ਹਾਕੀ ਟੀਮ ਦਾ ਪ੍ਰਦਰਸ਼ਨ ਹੈ ਉਹ ਕਿਸੇ ਦਾ ਨਹੀਂ ਹੈ। T20 ਦੇ ਵਿੱਚ ਅੱਜ ਵੀ ਪਾਕਿਸਤਾਨ ਦੀ ਟੀਮ T20 ਕ੍ਰਿਕਟ ਦੇ ਵਿੱਚ ਨੰਬਰ 1 ਟੀਮ ਹੈ। ਸੋ ਜਦੋਂ ਪਾਕਿਸਤਾਨ ਦੀ ਗੱਲ ਕਰਾਂਗੇ ਫਿਰ ਉਹਦੀ ਤਾਰੀਫ ਕਰਾਂਗੇ। ਹਾਂਜੀ, ਨਾਲ ਹੀ ਅਸੀਂ ਬੋਬੀ ਜੀ ਥੋੜ੍ਹੀ ਜੀ ਬਿਜ਼ਨਸ ਦੀ ਵੀ ਗੱਲ ਕਰ ਲਈਏ। ਮਨਸੂਰ ਚੀਮਾ ਸਾਹਿਬ ਤੁਸੀਂ ਵੀ ਆਉਂਦੇ ਰਹੋ, ਢਿੱਲੋਂ ਸਾਹਿਬ ਤੁਸੀਂ ਵੀ ਹੁਣ ਕਰ ਲਓ, ਔਰ ਸੰਘਾ ਸਾਹਿਬ ਤੁਹਾਨੂੰ ਵੀ ਆਉਂਦੇ ਕਰਨ ਜਾ ਰਹੇ ਹੈ। ਲੇਕਿਨ ਬੋਬੀ ਜੀ ਥੋੜ੍ਹੀ ਜੀ ਗੱਲ ਅਸੀਂ ਚਾਹਾਂਗੇ ਕਿ ਬਿਜ਼ਨਸ ਦੀ ਵੀ ਪਹਿਲਾਂ ਕਰ ਲਈਏ, ਫਿਰ ਤੁਹਾਡੇ ਨਾਲ ਥੋੜ੍ਹੀ ਹੋਰ ਵੀ ਇਸ਼ੂਜ਼ 'ਤੇ ਡਿਸਕਸ ਕਰਨੀ ਹੈ। ਜੀ ਬੋਬੀ ਜੀ,
ਯੁੱਧਵੀਰ ਜੀ ਬਹੁਤ ਬਹੁਤ ਸ਼ੁਕਰੀਆ ਜੀ। ਦੇਖੋ ਬਿਜ਼ਨਸ ਦੀ ਥੋੜ੍ਹੀ ਗੱਲ ਕਰ ਲੈਂਦੇ ਹਾਂ। ਜਿਵੇਂ ਆਪਣੇ ਸਾਰੇ ਸਰੋਤੇ ਜਾਣਦੇ ਹੀ ਹੋ ਕਿ ਆਲਮੋਸਟ ਪਿਛਲੇ 20 ਸਾਲਾਂ ਤੋਂ ਅਸੀਂ ਅਗਰ ਕਿਸੇ ਵੀ ਭੈਣ ਭਰਾ ਦੇ ਐਕਸੀਡੈਂਟ ਹੋਣ ਤੋਂ ਬਾਅਦ ਸੱਟ ਲੱਗ ਜਾਂਦੀ ਆ, ਜੋ ਵੀ ਉਹਨਾਂ ਦਾ ਬਣਦਾ ਮੁਆਵਜ਼ਾ ਹੈਗਾ ਆ, ਜੋ ਵੀ ਉਹਨਾਂ ਦੇ ਹੱਕ ਹੈਗੇ ਆ, ਜੋ ਵੀ ਉਹਨਾਂ ਦੇ ਰਾਈਟਸ ਹੈਗੇ ਆ, ਅਸੀਂ ਉਹਨਾਂ ਲਈ ਫਾਈਟ ਕਰਦੇ ਹਾਂ, ਉਹਨਾਂ ਨੂੰ ਵੱਧ ਤੋਂ ਵੱਧ ਮੁਆਵਜ਼ਾ ਦਿਵਾਉਂਦੇ ਹਾਂ, ਉਹਨਾਂ ਲਈ ਫਾਈਟ ਕਰਦੇ ਹਾਂ। ਚਾਹੇ ਇਮੀਗ੍ਰੇਸ਼ਨ ਦਾ ਕੋਈ ਵੀ ਸਟੇਟਸ ਉਹਨਾਂ ਦਾ ਹੋਵੇ, ਇੱਥੇ ਕੋਈ ਇੰਟਰਨੈਸ਼ਨਲ ਸਟੂਡੈਂਟ ਆ, ਕੋਈ ਵਿਜ਼ਟਰ ਵੀਜ਼ੇ 'ਤੇ ਆਇਆ ਹੋਇਆ, ਕੋਈ PR ਆ, ਸਿਟੀਜ਼ਨ ਆ, ਉਹ ਡਜ਼ ਨਾਟ ਮੈਟਰ, ਕਿਉਂਕਿ ਇਹ ਸਿਵਲ ਮੈਟਰ ਆ। ਹਰ ਇੱਕ ਬੰਦਾ ਜਿਹੜਾ ਹੈਗਾ ਆ ਉਹਦੇ ਹੱਕ ਹੈਗੇ ਨੇ, ਉਹਦੇ ਕੋਲ ਰਾਈਟਸ ਹੈਗੇ ਆ, ਅਤੇ ਉਹ ਕੰਪਨਸੇਸ਼ਨ ਦਾ ਹੱਕਦਾਰ ਹੈਗਾ ਆ। ਸੋ ਅਗਰ ਕਿਸੇ ਦਾ ਐਕਸੀਡੈਂਟ ਹੋ ਗਿਆ ਆ, ਚਾਹੇ ਉਹਦੀ ਆਪਣੀ ਗਲਤੀ ਆ, ਚਾਹੇ ਕਿਸੇ ਹੋਰ ਦੀ ਗਲਤੀ ਨਾਲ ਉਹਦੇ ਸੱਟ ਲੱਗ ਗਈ ਆ, ਰਿਗਾਰਡਲੈਸ ਉਹਦਾ ਕੈਨੇਡਾ 'ਚ ਕੀ ਸਟੇਟਸ ਹੈਗਾ ਆ, ਤੁਸੀਂ ਸਾਨੂੰ ਕਾਲ ਕਰੋ। ਅਸੀਂ 20 ਸਾਲ ਤੋਂ ਸੇਵਾਵਾਂ ਪ੍ਰਦਾਨ ਕਰਦੇ ਆ ਰਹੇ ਹਾਂ। ਸਾਡੀ ਫਰਮ ਸਟਾਈਨਮਰਟਸ ਐਂਡ ਐਸੋਸੀਏਟਸ, ਜਿਹਦੇ ਵਿੱਚ ਕੀ ਉਹਨੂੰ ਲੀਡ ਮੇਰੇ ਪਾਰਟਨਰ, ਬਿਜ਼ਨਸ ਪਾਰਟਨਰ ਕਰਦੇ ਨੇ, ਹੈਰੀ ਸਟਾਈਨਮਰਟਸ, ਜਿਹੜੀ ਕਿ ਲਾਅ ਸੋਸਾਇਟੀ ਆਫ ਅੰਟੇਰੀਆ ਵੱਲੋਂ ਸਰਟੀਫਾਈਡ ਸਪੈਸ਼ਲਿਸਟ ਨੇ ਸਿਵਲ ਲਿਟੀਗੇਸ਼ਨ ਦੇ ਵਿੱਚ, ਜਿਹੜੇ ਕਿ ਬਹੁਤ ਘੱਟ ਗਿਣਤੀ ਦੇ ਵਕੀਲ ਸਰਟੀਫਾਈਡ ਸਪੈਸ਼ਲਿਸਟ ਹੁੰਦੇ ਆ ਕਿਸੇ ਵੀ ਜਿਹੜੇ ਫੀਲਡ ਵਿੱਚ ਉਹ ਸਰਵ ਕਰਦੇ ਆ। ਸੋ ਮੇਰੇ ਪਾਰਟਨਰ ਹੈਰੀ ਸਟਾਈਨਮਰਟਸ ਜਿਹੜੇ ਕਿ ਸਰਟੀਫਾਈਡ ਸਪੈਸ਼ਲਿਸਟ ਨੇ, ਉਹਨਾਂ ਦਾ ਆਪਣਾ ਤਜਰਬਾ ਵੀ 25 ਸਾਲ ਤੋਂ ਉੱਪਰ ਦਾ ਹੈਗਾ ਆ ਇਸ ਫੀਲਡ ਦੇ ਵਿੱਚ, ਅਤੇ ਨਾਲ ਦੀ ਨਾਲ ਉਹਨਾਂ ਦੀ ਕਾਮਯਾਬੀਆਂ ਮਿਲੀਆਂ ਕਾਫੀ ਟ੍ਰਾਇਲਸ ਦੇ ਵਿੱਚ। ਬਾਕੀ ਐਕਸੀਡੈਂਟ ਬੈਨੀਫਿਟਸ ਦੇ ਵਿੱਚ ਟ੍ਰਿਬਿਊਨਲ ਦੇ ਵਿੱਚ ਜਾਣ ਦਾ ਮੇਰਾ ਆਪਣਾ ਬੜਾ ਤਜਰਬਾ ਹੈਗਾ ਆ, ਅਤੇ ਸਾਨੂੰ ਉਹ 'ਚ ਕਾਫੀ ਕਾਮਯਾਬੀ ਮਿਲੀ ਆ। ਅਤੇ ਯੂਨੀਵਰ ਜੀ, ਐਕਸੀਡੈਂਟ ਦੇ ਨਾਲ ਦੀ ਨਾਲ ਅਗਰ ਕਿਸੇ ਦਾ ਲੌਂਗ ਟਰਮ ਡਿਸਬਿਲਿਟੀ ਕਲੇਮ ਹੈਗਾ ਆ, ਅਗਰ ਕਿਸੇ ਲੌਂਗ ਟਰਮ ਡਿਸਬਿਲਿਟੀ ਕਲੇਮ ਨੂੰ ਨਾ ਹੋ ਗਈ ਆ ਇੰਸ਼ੋਰੈਂਸ ਕੰਪਨੀ ਵੱਲੋਂ, ਚਾਹੇ ਸਾਡੇ ਟਰੱਕ ਡਰਾਈਵਰ ਵੀਰਾਂ ਕੋਈ ਆਪਣੀ ਪ੍ਰਾਈਵੇਟ ਡਿਸਬਿਲਿਟੀ ਹੁੰਦੀ ਆ, ਚਾਹੇ ਕੋਈ ਕਿਤੇ ਕੰਮ ਕਰ ਰਿਹਾ ਸੀ ਉੱਥੇ ਉਹਨਾਂ ਦੀ ਡਿਸਬਿਲਿਟੀ ਇੰਸ਼ੋਰੈਂਸ ਸੀ ਉਹ ਨਾ ਹੋ ਗਈ ਆ, ਤੁਹਾਨੂੰ ਬੈਨੀਫਿਟ ਨਹੀਂ ਮਿਲਦਾ, ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਆ। ਅਤੇ ਇੱਕ ਹੋਰ ਕਿ ਅਗਰ ਕਿਸੇ ਵੀ ਭੈਣ ਭਰਾ ਨੂੰ ਕੋਈ ਡਿਸਬਿਲਿਟੀ ਹੈਗੀ ਹੈ, ਉਹਨਾਂ ਨੇ CPP ਡਿਸਬਿਲਿਟੀ ਲਾਉਣੀ ਆ, ਨਾ ਹੋ ਗਈ ਆ, ਉਹਨਾਂ ਦੇ ਵਿੱਚ ਉਹਨਾਂ ਨੇ ਅਪੀਲ ਕਰਨੀ ਹੈਗੀ ਆ। ਮੈਂ ਪਿਛਲੇ 3-4 ਮਹੀਨਿਆਂ ਦੇ ਵਿੱਚ 3 ਅਪੀਲਸ ਦੇ ਵਿੱਚ ਹਿੱਸਾ ਲਿਆ, ਅਤੇ ਮੈਨੂੰ ਬੜੀ ਖੁਸ਼ੀ ਆ ਕਿ ਮੈਨੂੰ ਕਾਮਯਾਬੀ ਪ੍ਰਾਪਤ ਹੋਈ ਆ ਉਹ ਸਾਰੀਆਂ ਅਪੀਲਸ ਦੇ ਵਿੱਚ। ਸੋ ਅਗਰ ਤੁਸੀਂ ਚੰਗੀ ਐਡਵੋਕੇਸੀ ਚਾਹੁੰਦੇ ਹੋ, ਤੁਸੀਂ ਅਪੀਲ ਕਰਨਾ ਚਾਹੁੰਦੇ ਹੋ, CPP ਦਾ ਵੀ ਕੋਈ ਕਲੇਮ ਹੈਗਾ ਆ, ਤੁਸੀਂ ਸਾਨੂੰ ਕਾਲ ਕਰੋ। ਮੇਰਾ ਨੰਬਰ, ਮੈਂ ਸਟਾਈਨਮਰਟਸ ਐਸੋਸੀਏਟਸ ਦੇ ਨਾਲ ਪਾਰਟਨਰ ਬਤੌਰ ਕੰਮ ਕਰ ਰਿਹਾ ਆ, ਮੈਂ ਮਿਸਿਸਾਗਾ ਆਫਿਸ ਨੂੰ ਮੈਨੇਜ ਕਰਦਾ ਆ। ਮਿਸਿਸਾਗਾ ਆਫਿਸ ਦਾ ਨੰਬਰ ਹੈਗਾ ਆ, ਆਫਿਸ ਦਾ ਨੰਬਰ ਨਹੀਂ, ਐਕਚੁਅਲੀ ਸੈੱਲ ਨੰਬਰ ਦੇ ਦਿੰਦਾ ਜਿਹਦੇ ਵਿੱਚ, ਕਿਉਂਕਿ ਲੋਕਾਂ ਨੇ ਮੇਰੇ ਨਾਲ ਗੱਲ ਕਰਨੀ ਹੁੰਦੀ ਆ। ਪਰਸਨਲ ਸੈੱਲ ਨੰਬਰ, ਸਿੱਧਾ ਨੰਬਰ 6 4 7 5 3 9 3 0 2 0, 647 539 30 20।
ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਔਰ ਬੋਬੀ ਜੀ, ਤੁਹਾਡਾ ਗੱਲਬਾਤ ਇਸ ਤਰ੍ਹਾਂ ਹੀ ਜਾਰੀ ਰਹੇਗੀ, ਅਸੀਂ ਵਧਾਂਗੇ ਆਪਣੀ ਅਗਲੀ ਕਾਲ ਵੱਲ। ਹਾਂਜੀ, 6 4 7 7 8 6 ਕੌਣ ਸਾਹਿਬ ਬੋਲ ਰਹੇ ਜੀ, ਨਾਮ ਜ਼ਰੂਰ ਦੱਸੋ ਜੀ ਆਪਣਾ ਪਹਿਲਾਂ।
ਹਾਂਜੀ ਸਰ, ਮੈਂ ਸੈਯਦ ਅਕਰਮ ਬਾਤ ਕਰ ਰਹਾ ਸਰ।
ਹਾਂਜੀ ਸੈਯਦ ਅਕਰਮ ਸਾਹਿਬ, ਹਾਂਜੀ ਗੋ ਅਹੈਡ ਜੀ।
ਜੀ ਸਰ, ਆਪਕਾ ਪ੍ਰੋਗਰਾਮ ਮੈਂ ਕਾਫੀ ਟਾਈਮ ਸੇ ਸੁਣਤਾ ਹੂੰ, ਬੜਾ ਇੰਟਰਸਟਿੰਗ ਹੋਤਾ ਹੈ, ਟਾਈਮ ਨਿਕਾਲ ਕੇ ਸੁਣਤਾ ਹੂੰ ਸਰ।
बहुत शुक्रिया जी, थैंक यू सर
जी। कल आप एक बात बोले थे सर, मेरे को समझ नहीं आई, आप बता रहे थे कि जो है मुस्लिम लोग फोन करके बोलते थे ट्रिपल तलाक वो हो गया, और आप तो मेंशन भी किए थे हैदराबाद का नाम
जी, क्या क्या बोल रहे थे सर, सॉरी?
नहीं नहीं, कल आपने बता रहे थे कि जो है हैदराबाद में,
हाँ जी हाँ जी,
इंडिया दक्कन हैदराबाद के लोग फोन करते हैं सऊदी अरब में से, मिडल ईस्ट से फोन करते हैं और कहते हैं कि तलाक 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 हो गई।
जी जी जी,
अच्छा बताएंगे सर इसके बारे में कितने परसेंट लोग बोलते हैं सर ये?
सर ऐसा है कि इंडिया में जो ट्रिपल तलाक है ना, वो अभी हाल ही में उसको खत्म कर दिया गया है। और ट्रिपल तलाक के तहत क्या होता था कि जो शौहर थे वो बीवी को तीन बार अगर तलाक तलाक कह देते थे तो वो तलाक मान लिया जाता था। और जो हैदराबाद की बात मैं स्पेसिफिक बता रहा था कि यस देयर हैव बीन केसेस रिपोर्टेड इन विच फीमेल ने ये बताया है कि उनके हस्बैंड मिडल ईस्ट में है, वहां से फोन पर ही वापस आने की उन्होंने जहमत नहीं की, फोन पर ही उन्होंने वहां से उनको तीन बार तलाक 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 कह दिया और उसके बाद उनका तलाक हो गया। तो मुस्लिम महिलाओं ने इसके खिलाफ अपील की हुई थी कोर्ट में, केसेस कितने चल रहे थे। और इंडिया ने अब फिर क्या कानून बनाया कि इंडिया ने क्या है कि इस ट्रिपल तलाक को ही खत्म कर दिया जाए, कि ये जो काम है कि किसी को भी आप तीन बार तलाक 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 कह दीजिए और उसी टाइम तलाक हो जाए, ये ट्रिपल तलाक ना पाकिस्तान में है ना सऊदी अरेबिया में, कहीं भी नहीं है, ये इंडिया में बहुत देर से जो मुस्लिम महिलाओं थी उनके साथ ये कानून लागू हुआ था उसको अबॉलिश कर दिया गया। ये है ट्रिपल तलाक की कहानी।
ये कंफ्यूजन आपको भी होगा काफी टाइम से, आप ये कंफ्यूजन दूर कर लीजिए, विदाउट एनी रीजन कोई नहीं बोल सकता ट्रिपल तलाक फैमिली खत्म। सर देयर इज अ कॉम्प्लिकेशन, देयर इज अ रीजन बिहाइंड दैट, राइट? हर चीज के पीछे जो है रीजन होता है। आपको कोई लेडीज आके एक तरफ का बोल दिया या आप एक तरफ का सुन लिए, आप दूसरी तरफ भी सुनिए जो तलाक दिया उसके बारे में सुनिए कि क्या रीजन था देने का। सर मेरी बात सुनिए, जितना सिंपल बता रहे हैं उतना सिंपल नहीं है, आप जितना बता रहे हैं खाली फोन उठा के बोल दिए 1 2 3 डन। सर इसके पीछे फैमिलीज होते हैं, मुस्लिम्स में तकरीबन जो है अरेंज मैरिज होती है 70% लोग, बड़े लोग भी इसमें इन्वॉल्व होते हैं, बातचीत होती है, इसमें मौलवी भी इन्वॉल्व होते हैं, ये बात ठहरती है। फिर ये बात हो जाएगी भाई हम जब एक दूसरे को पसंद नहीं है तो हो सकता है, चलो इस्लाम में जायज है, अगर आप एक दूसरे को पसंद नहीं कर रहे आप अलग हो सकते हैं।